कांड 18 समें दा फेरवा चक्कर फिर रात ले आया। अज काफले विच ओहो रंज दुख बेचैनी ते घबरा नहीं है जो कल रात सी। सारे खुशी खुशी अन्न पानी छक छका रहे हैं। सवेरे कूच दा नगारा वजेगा ते घड़ियाल तैयारी दी टन टन सुनाएगा। पर देखो आगा खां बेचैन है। काफले तो मील कु वाट दूर एक रुख नाल घोड़ा बद्धा होया है ते आप एक उच्चे जिहे पत्थर ते बैठा है। अगे एक सिल ते जसवंत सिंह साइस दे रूप विच बैठा है। आगा खां, फिर जसवंत सिंह, असल भेत तेरी तलाशी तों झेपण दा की सी? जसवंत खां साहिब, सच्ची सच्ची ते निरभै गल यह है कि तुसी ते मैं परस्पर सहायता दा कॉल किया है पर परस्पर भेत खोलण दा नहीं किया। जे आप मेरा भेत लैना चाहते हो तो मेरे मन उत्ते अपने इतबार का असर पाओ जिस तो मैं समझा कि तुसी मेरे ते भरोसा करते हो। हाँ, यह मैं निश्चा कराउंदा हाँ कि आपका भेत कदे नहीं खुलेगा और आपनू पूरी पूरी मदद देवांगा। बाकी रही यह गल कि सिख बचन दे पूरे हुंदे हन कि नहीं, यह गल तुसी इत्थों दे सिखा तो पुछ लवो। उन्हां पठाणा तो जो कदे हिंदुस्तान गए हन या इत्थों दे सिखा नाल जिन्हां नू वाह पिया होवे उन्हां तो पुछ लवो। आगा खां, यह मैनू पता है। जे मैनू सिख दी कौम दे सतवादी होण दा पक्का पता ना हुंदा तां तेरे नाल गल ही ना करदा। जे तूं सिख ना हुंदा तां मेरे होठां दी मोहर कौण तोड़ सकदा सी? जसवंत, फिर दसो की बात है जिस विच मैं मदद करां? आगा खां, मैं हे सिख तेरे ते पूरी मित्रता दा इतबार करके भेत दसदा हाँ, अल्लाह मेरा सहाई होवे। अनामत है यह भेत मेरा तेरे पास, कह अल्लाह जामन है। सतवंत, मेरा वाहिगुरु धर्म निभावेगा। आगा खां, मैं पिशौर तक जाना है, इस काफले दी राखी दा काम मेरे सपुरद है पर मैनू एक औकड़ है। मेरी एक दाई है जिसने मैनू पालिया ते खिडाया है। वह विचारी कैद है और उस बेगुनाह ने बेगुनाही विच कतल हो जाना है। मैनू वह अत प्यारी है इस करके मैं उसकी जान बचाउनी चाहुंदा हाँ। काफले ने कल टुर पैना है ते मैं अजे तक उसके बचाव का कोई बानू नहीं बन सकिया। मैनू इस नौकरी ते खास इसे मतलब लई इतों टोरिया गया है कि मेरे पिछों उसनू मार के दफा कर छड्या जावे और मुड़ के आउंदे नू कोई पता ना लगे। मारन दे संकल्प वाले समझदे हन कि जो कि मैं जदों मुड़ के आऊँ रो तो के चुप कर रहूँ। जसवंत, ऐसी कौन जबरदस्त ताकत है जो आपकी दाई नू आपकी मर्जी तो उल्ट मार सकती है? आगा खां, मेरा अपना पिता। जसवंत, कुछ खोट? आगा, उन्हां दा कोई भेत दाई पास है? दाई नाल मेरी मतेई माँ दी कुछ खटपटी हो गई है। मेरे नाल भी किसे गलों विगाड़ होया है। उन्हां ने दो वेर दाई नू मेरे नाल कुछ गल्लां करते दिठा है। उस तो उन्हां नू शक पै गया है कि मता दाई ओह भेत मैनू दस देवे, इस करके मैनू उस तो जुदा कीता गया है। फिर मेरी गैर हाजरी उसकी मौत का पड़दा है कि उसके मरने के कारण का मैनू पता ना लग सी। पर वह नहीं जानते कि जिस भेत दे मैनू पता लगन तो वह डरते हैं वह मैनू मेरी दाई हुण तक दस चुकी है। हुण उसके मर जाण नाल मेरे पिता नू कोई लाभ नहीं है। प्यार मेरे नाल बाप का इतना अटुट है कि वह मैथों जुदा नहीं हो सकते पर इस काम की खातर उन्होंने ये जुदाई पी चलनी पई है। बस इतना ही खोट है। जसवंत, तो हाड़ी अपनी मतेई माँ नाल क्यों अणबण होई? आगा, इस दा की पुछना होया? मेरा जी कुदरतों ही अपने परिवार दे उल्ट है। धक्का करना, मारना, पाप करने मैनू बुरे लगते हैं ते समय दा हाल यह है कि उत्तों रंग होर अंदरों होर असल विच मैनू की थौ लगना सी। मेरी दाई ने ही मैनू भिणक पा दित्ती सी कि मैं तेरी माँ दे बहुते प्यार तो संभल के रही। यह प्यार कुछ खोटा है। जसवंत, तद तां दाई दी शामत आपे सिर चढ़ के आई सी। अच्छा, हुण आगा काला होके फिर हुण किक्कू करिए? जसवंत, की उसनू घरों कढ के लिया सकते हो? आगा, घरों कढ़ना तां की औखा है, अगों संभालना औखा है। मेरा कोई दर्दी नहीं है कि जिथे मैं उसनू लुकावां। पिता जी ने मैनू इन्ना प्यार किया है कि किसी की बैठ के बैठन ही नहीं दिता। ਜੇ ਮੈਂ ਨਾਲ ਲੈ ਟੁਰਾਂ ਤਾਂ ਛਪਾਓ ਹੋ ਨਹੀਂ ਸਕਦਾ। ਜੇ ਵੱਖਰਿਆਂ ਟੋਰਾਂ ਤਾਂ ਖੈਬਰ ਦਾ ਦਰਾ ਐਸਾ ਇਲਾਕਾ ਹੈ ਕਿ ਉੱਥੋਂ ਕੌਣ ਇਕੱਲਾ ਲੰਘ ਸਕਦਾ ਹੈ। ਇਸ ਦੇ ਦੁਵੱਲੀ ਉੱਚੇ ਉੱਚੇ ਪਹਾੜ ਹਨ ਅਤੇ ਐਸੀ ਖੁੰਖਾਰ ਕੌਮਾਂ ਦਾ ਵਾਸ ਹੈ ਕਿ ਇਕੱਲਾ ਟੁਰਦਾ ਮਿਲਿਆ ਨਹੀਂ ਅਤੇ ਮਾਰਿਆ ਨਹੀਂ। ਜਸਵੰਤ, ਜੇਕਰ ਤੁਸੀਂ ਇੱਥੇ ਲੈ ਆਓ ਤਦ ਕਾਫਲੇ ਵਿੱਚ ਛਿਪਾ ਕੇ ਨਿਭਾਹੀ ਚੱਲਣਾ ਮੇਰੇ ਜਿੰਮੇ ਛੱਡ ਦਿਓ। ਆਗਾ, ਕਿੱਕੂ, ਜਸਵੰਤ, ਮਰਦਾਨਾ ਲਿਬਾਸ ਸਿੱਖਾਂ ਵਾਲਾ ਪਹਿਨਾ ਕੇ ਸਾਡੇ ਸਪੁਰਦ ਕਰ ਦੇਣਾ। ਅਸੀਂ ਆਪਣੇ ਅਸਥਾਨ ਦੀ ਰਾਖੀ ਲਈ ਨੌਕਰ ਦੇ ਬਹਾਨੇ ਲਈ ਚੱਲਾਂਗੇ। ਆਪਣੇ ਸਾਥੀਆਂ ਨੂੰ ਮੈਂ ਨਜਿੱਠ ਲਵਾਂਗਾ। ਮਜਾਲ ਹੈ ਜੋ ਉਹਨਾਂ ਨੂੰ ਭੇਤ ਮਿਲੇ ਜਾਂ ਕੋਈ ਗੱਲ ਬਾਹਰ ਨਿਕਲ ਸਕੇ, ਖਾਤਰ ਜਮ੍ਹਾਂ ਰੱਖਿਓ। ਆਗਾ, ਅਚਰਜ ਹੋ ਕੇ, ਅਤੇ ਜੇ ਗੱਲ ਨਿਕਲ ਗਈ ਤਦ ਮੇਰੇ ਇਸ ਗੋਰੇ ਬਦਨ ਦਾ ਫੀਤਾ ਫੀਤਾ ਹੋ ਉੱਡੇਗਾ। ਜਸਵੰਤ, ਗੱਲ ਨਿਕਲੇ ਹੀ ਕਿੱਕੂ, ਅਤੇ ਜੇ ਨਿਕਲੇ ਤਾਂ ਆਪਣੇ ਬਚਨ ਦਾ ਫੀਤਾ ਫੀਤਾ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਬਦਨ ਦਾ ਫੀਤਾ ਫੀਤਾ ਕਰਵਾ ਸਕਦੇ ਹੋ। ਜਸਵੰਤ, ਗੱਲ ਨਿਕਲੇ ਹੀ ਕਿੱਕੂ, ਅਤੇ ਜੇ ਨਿਕਲੇ ਤਾਂ ਆਪਣੇ ਬਦਨ ਦਾ ਫੀਤਾ ਫੀਤਾ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਬਦਨ ਦਾ ਫੀਤਾ ਫੀਤਾ ਕਰਵਾ ਸਕਦੇ ਹੋ। ਫਿਰ ਸੋਚੋ, ਤੁਹਾਡੇ ਵੱਲ ਤੱਕਣ ਵਾਲਾ ਜੰਮਿਆ ਕੌਣ ਹੈ? ਕੁਛ ਆਪਣੇ 'ਤੇ ਭਰੋਸਾ ਵੀ ਕਰੋ, ਅਕਲ ਸਾਰੀ ਵਰਤੋ ਪਰ ਤਕੜੇ ਵੀ ਹੋਵੋ। ਆਗਾ, ਉਹ ਪਿਆਰਾ ਪਿਤਾ ਐਸਾ ਕਠੋਰ ਚਿੱਤ ਹੈ ਕਿ ਕ੍ਰੋਧ ਵਿੱਚ ਆਇਆ ਪਿਆਰੇ ਤੋਂ ਪਿਆਰੇ ਨੂੰ ਉਡਾ ਦੇਣ ਵਾਲਾ ਹੈ। 8-9 ਵੇਰ ਹਿੰਦੁਸਤਾਨ ਜਾ ਕੇ 1 ਲੱਖ ਰੁਪਈਆ ਲਿਆਇਆ ਹੈ ਅਤੇ ਬੇਗੁਨਾਹਾਂ ਦੇ ਲਹੂ ਪੀ ਕੇ ਭੂਤ ਹੋ ਚੁੱਕਾ ਹੈ। ਜਸਵੰਤ, ਕੀ ਹੋਇਆ? ਤੁਸੀਂ ਵੀ ਕੁਛ ਹਿੰਮਤ ਕਰੋ। ਜਦੋਂ ਇਨਸਾਨ ਔਕੜਾਂ ਵਿੱਚ ਫਸੇ ਤਾਂ ਸਿੱਖੀ ਸਿਖਾਲਦੀ ਹੈ ਕਿ ਇੱਕ ਰੱਬ 'ਤੇ ਭਰੋਸਾ ਕਰੇ ਅਤੇ ਇੱਕ ਆਪਣੀ ਹਿੰਮਤ 'ਤੇ, ਦਾਈਏ 'ਤੇ, ਢਿੱਲਾ ਅਤੇ ਨਿਰਾਸ਼ ਨਾ ਹੋਵੇ। ਆਗਾ, ਫਿਰ ਜੇ ਮੈਂ ਲੈ ਆਵਾਂ ਤਾਂ ਨਿਭਾ ਲਵੋਂਗੇ ਇਸ ਗੱਲ ਦੀ ਜ਼ਮਾਨਤ? ਜਸਵੰਤ, ਵਾਹਿਗੁਰੂ ਨਿਭਾਏਗਾ। ਜ਼ਮਾਨਤ ਇੱਕ ਸਿੱਖ ਦੇ ਮੂੰਹ ਦਾ ਬਚਨ, ਸੱਚਾਈ ਨਾਲ ਦਿੱਤਾ ਕੌਲ। ਇਹ ਸੁਣਦੇ ਹੀ ਹਵਾ ਰਫ਼ਤਾਰ ਘੋੜੇ ਦੀਆਂ ਰਕਾਬਾਂ ਵਿੱਚ ਸੋਹਣੇ ਆਗਾ ਖਾਂ ਨੇ ਪੈਰ ਰੱਖ ਕੇ ਚਾਬਕ ਕੜਕਾਇਆ, ਜੋ ਅੱਗ ਦੇ ਫੌਰ ਵਿੱਚ ਉਡੰਤ ਹੋ ਗਿਆ। ਸਤਵੰਤ ਉੱਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਵੇਖਦੀ ਹੈ ਕਿ ਮੇਰੇ ਨਸੀਬਾਂ ਵਿੱਚ ਮਾਮਲੇ ਦੇ ਬਾਅਦ ਮਾਮਲਾ ਲਿਖਿਆ ਹੈ। ਕੋਈ 4 ਦਿਨ ਚੈਨ ਦੇ ਨਹੀਂ ਆਉਂਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ, ਪਰ ਧੰਨ ਹੈ ਕਰਤਾਰ, ਹਰ ਦੁੱਖ 'ਚੋਂ ਕੱਢ ਲੈਂਦਾ ਹੈ। ਇਹ ਹੁਣ ਨਵਾਂ ਕੰਮ ਹੈ, ਹੈ ਤਾਂ ਪਰਉਪਕਾਰ ਦਾ, ਪਰ ਦੇਖੀਏ ਕੀ ਰੰਗ ਖੜਾਉਂਦਾ ਹੈ। ਇਸ ਤਰ੍ਹਾਂ ਸੋਚਦੀ ਸਤਵੰਤ ਖਿਆਲੀ ਵਹਿਮਾਂ ਵਿੱਚ ਅੰਦਰੋਂ ਅੰਦਰ ਉੱਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ। ਉਸ ਨੇ ਕਈ ਜੋੜ ਤੋੜ ਲਾਏ, ਪਰ ਛੇਕੜ ਆਪਣੇ 'ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ, ਗੁਰਮੁਖ ਪਿਆਰੇ ਜੀ ਦੀ ਕੀ ਆਗਿਆ ਸੀ ਅਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ। ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ, ਜੋ ਗੁਰੂ ਕਰੇਗਾ ਸੋ ਭਲਾ ਕਰੇਗਾ। ਬੈਠ ਰਹੇ ਮਨ ਸਬਰ ਕੇ ਹੁਜਰੇ, ਜਿਹੀ ਜਿਹੀ ਆਵੇ ਤੇਹੀ ਤੇਹੀ ਗੁਜਰੇ। ਤੂੰ ਵਾਹਿਗੁਰੂ ਦੇ ਨਾਲ ਰਹੋ, ਸਦਾ ਨਾਲ ਰਹੋ, ਤੇਰੇ ਕੰਮ ਆਪੇ ਸਾਈਂ ਸਵਾਰੇਗਾ। ਰਾਤ ਅੱਧੀ ਤੋਂ ਵੱਧ ਲੰਘ ਗਈ, ਆਕਾਸ਼ ਦਾ ਚੱਕਰ ਭੌਂ ਗਿਆ। ਸਤਵੰਤ ਕੌਰ ਦੇ ਕੰਨਾਂ ਵਿੱਚ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ, ਪੱਥਰਾਂ ਵਿੱਚ ਲੁਕੀ ਹੋਈ ਨੇ ਧਿਆਨ ਕੀਤਾ। ਅਗਲੀ ਪਲ ਨੂੰ ਜਸਵੰਤ ਦੀ ਆਵਾਜ਼ ਕੰਨੀ ਪਈ ਅਤੇ ਆਗਾ ਖਾਂ ਦਾਈ ਸਣੇ ਆ ਗਿਆ। ਇਹ ਇੱਕ ਲੰਮੀ ਪਤਲੀ 45 ਕੁ ਵਰੇ ਦੀ ਢਲਵੀਂ ਪਰ ਸਡੋਲ ਅਤੇ ਮਜ਼ਬੂਤ ਜਨਾਨੀ ਸੀ। ਚਿਹਰਾ ਪਠਾਣੀਆਂ ਵਾਂਗ ਗੋਲ ਨਹੀਂ ਸੀ, ਸਗੋਂ ਕੁਛ ਲੰਮਾ ਅਤੇ ਪਤਲਾ ਸੀ। ਅੱਖਾਂ ਵਿੱਚ ਕੁਛ ਉਦਾਸੀ ਅਤੇ ਬੇਚੈਨੀ ਸੀ, ਪਰ ਇਹ ਸਾਫ਼ ਦਿਸਦਾ ਸੀ ਕਿ ਇਹ ਅੱਖਾਂ ਸਮੇਂ ਦੇ ਕਈ ਪਰਤੇ ਦੇਖ ਕੇ ਕੁਛ ਦਾਨੀਆਂ, ਕੁਛ ਕਰੜੀਆਂ ਹੋ ਚੁੱਕੀਆਂ ਸਨ। ਜਸਵੰਤ, ਬੜੀ ਫੁਰਤੀ ਨਾਲ ਕੰਮ ਹੋ ਗਿਆ। ਆਗਾ ਖਾਂ, ਕੁਛ ਅੱਲਾ ਨੇ ਮਦਦ ਕੀਤੀ, ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹੀਲੇ ਨਾਲ ਤੜਕ ਸਾਰ ਨਿਕਲ ਤੁਰੀ ਹੋਈ ਸੀ। ਦਿਨ ਭਰ ਲੁਕੀ ਰਹੀ ਅਤੇ ਰਾਤ ਭਰ ਟੁਰੀ ਰਹੀ ਸੀ, ਹੁਣ ਕਾਫਲੇ ਦੇ ਮਗਰ ਆ ਰਹੀ ਸੀ ਕਿ ਮੈਨੂੰ ਰਸਤੇ ਵਿੱਚ ਮਿਲ ਪਈ। ਇਸ ਨੂੰ ਮੇਰੇ ਟੁਰਦੇ ਸਾਰ ਹੀ ਭਿਣਕ ਪੈ ਗਈ ਸੀ ਕਿ ਮੇਰੇ ਪਿੱਛੋਂ ਕਤਲ ਹੋ ਜਾਏਗੀ। ਇਸ ਲਈ ਇਸ ਨੇ ਉਹ ਘਰ ਦੀ ਬੰਦ ਤੋਂ ਨਿਕਲ ਪੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ। ਸੋ ਹੁਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰ ਵਾਲੇ ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ। ਔਰ 100 ਵਿਸਵਾ ਸ਼ੱਕ ਇੱਥੇ ਹੀ ਪੈਣਾ ਹੈ। ਕਾਫਲਾ 2 ਦਿਨ ਅਟਕਿਆ ਰਿਹਾ ਹੈ, ਉਹਨਾਂ ਨੇ ਸਮਝਣਾ ਹੈ ਕਿ 2 ਦਿਨਾਂ ਵਿੱਚ ਤਾਂ ਟੁਰ ਕੇ ਵੀ ਪਹੁੰਚ ਪਈ ਹੋਵੇਗੀ। ਸੋ ਖਤਰਾ ਹੈ ਕਿ ਸਵੇਰ ਤੋਂ ਪਹਿਲੇ ਉਹ ਇੱਥੇ ਆ ਵੱਜਣਗੇ। ਹੁਣ ਜਸਵੰਤ ਸਿੰਘ ਜੀ, ਨਿਤਰਨ ਦਾ ਸਮਾਂ ਹੈ। ਇਸ ਤਰ੍ਹਾਂ ਗੱਲਾਂ ਕਰਦੇ ਇਹ ਮਲਕੜੇ ਜਿਹੇ ਆਪਣੇ ਤਵੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਸਿੰਘ ਨੇ ਇੱਥੇ ਆ ਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਅਤੇ ਆਪਣੇ ਡੇਰੇ ਜਾ ਕੇ ਆਪਣੇ ਅਸਬਾਬ ਵਿੱਚੋਂ ਆਪਣੀ ਦੂਜੀ ਮਰਦਾਨਵੀ ਪੁਸ਼ਾਕ ਲਿਆ ਕੇ ਦਾਈ ਨੂੰ ਪਹਿਨਾਈ ਅਤੇ ਫਿਰ ਡੇਰੇ ਲੈ ਆਏ। ਬਿਰਤ ਜੀ ਨੂੰ ਜਗਾ ਕੇ ਸਮਝਾਇਆ ਕਿ ਇਹ ਸਾਥੀ ਇੱਕ ਸੱਜਣ ਹੈ, ਕਿਸੇ ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਅਤੇ ਇਸ ਦੇ ਰੱਖਣ ਵਿੱਚ ਫੌਜਦਾਰ ਆਗਾ ਖਾਂ ਦਾ ਗੁਪਤ ਹੁਕਮ ਹੈ, ਸੋ ਪ੍ਰਗਟ ਨਹੀਂ ਕਰਨਾ ਅਤੇ ਗੱਲ ਨੂੰ ਨਿਭਾਉਣਾ ਹੈ। ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ। ਬਿਰਧ ਪੁਰਖ ਨੇ ਕਿਹਾ, ਸਤ ਬਚਨ। ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਾ। ਕਾਫਲੇ ਦੇ ਅਟਕ ਜਾਣ ਕਰਕੇ ਮਿਲਣੇ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ, ਫਿਰ ਸਰਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇੱਧਰ ਪਿਤਾ ਪੁੱਤਰ ਗੱਲ ਕਰਦੇ ਰਹੇ, ਉੱਧਰ ਉਸਦੇ ਸਾਥੀਆਂ ਨੇ ਕਾਫਲੇ ਵਿੱਚ ਢੂੰਡ ਭਾਲ ਕਰ ਲਈ। ਪੱਤ ਪੱਤ ਫਿਰ ਕੇ ਵੇਖ ਲਿਆ, ਇਸ ਗਰੀਬ ਪੁੱਤਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇੱਕ ਮਾਮੂਲੀ ਕੰਮ ਸੀ ਜੋ ਬੇਮਲੂਮੇ ਹੋ ਗਿਆ। ਹੁਣ ਦਿਨ ਚੋਖਾ ਚੜ੍ਹ ਪਿਆ ਸੀ। ਲੋਕ ਆਗਾ ਖਾਂ ਦੀ ਆਗਿਆ ਮੰਗ ਰਹੇ ਸਨ ਕਿ ਕੂਚ ਦੀ ਆਗਿਆ ਦੇ ਦਿੱਤੀ। ਜਿਉਂ ਜਿਉਂ ਲੋਕ ਤੁਰੇ, ਨਾਕੇ 'ਤੇ ਖੜੋ ਕੇ ਆਗਾ ਖਾਂ ਦੇ ਪਿਤਾ ਦੇ ਸੂਈਆਂ ਨੇ ਇੱਕ ਇੱਕ ਆਦਮੀ ਅਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਵੀ ਆਈ। ਦਾਈ ਦੇ ਉਹ ਦੋਵੇਂ ਬੇਝੱਕ ਦਾਈ ਅਤੇ ਉਹ ਦੋਵੇਂ ਬੇਝੱਕ ਹੱਸਦੇ ਖੇਡਦੇ ਲੰਘ ਗਏ। ਇਹਦੀਆਂ ਨੇ ਵੱਟੇ ਹੋਏ ਭੇਸ ਵਿੱਚ ਕੁਛ ਨਾ ਲਿਖਿਆ ਕਿ ਕੀ ਹੋ ਗਿਆ ਹੈ। ਹੁਣ ਪਿਆਰ ਤਾਂ ਕੁੱਠਾ ਪਰ ਨਿਰਦਈ ਪਿਤਾ ਪੁੱਤਰ ਨੂੰ ਗੱਲ ਲਾ ਕੇ ਮਿਲਦਾ ਅਤੇ ਅਸੀਸਾਂ ਦੇਣ ਦਾ ਵਿਦਾ ਹੋ ਗਿਆ। ਪਰ ਨੌਕਰਾਂ ਦੇ ਟੋਲੇ ਵਿੱਚੋਂ ਦੋ ਚਾਰ ਸੂਹੀਏ ਛੱਡ ਗਿਆ ਜੋ ਸੁੰਦਕ ਰੱਖਣ ਕੇ ਪਾਪਣ ਦਾਈ ਕਿਤੇ ਅੱਗੇ ਜਾ ਕੇ ਆਗਾ ਖਾਂ ਦੇ ਕਾਫਲੇ ਨੂੰ ਨਾ ਆ ਮਿਲੇ। ਪਰ ਪਿਤਾ ਪੁੱਤਰ ਵਿੱਚ ਦੁਫੇੜ ਨਾ ਪਵਾ ਦੇਵੇ। ਖੈਰ, ਸਿੱਕਾਂ ਸਿੱਕਦਿਆਂ ਅਤੇ ਦੁੱਖਾਂ ਦੇ ਬੰਨ ਝੱਲਦਿਆਂ ਗਰੀਬ ਸਤਵੰਤ ਕੌਰ ਵਾਹਗਾ ਵਤਨ ਨੂੰ ਪਰਤੀਆਂ ਅਤੇ ਲੱਗਾ ਕਾਫਲਾ ਟੁਰਨ। ਹੁਣ ਉਸਦੀ ਕੈਦ ਦੀ ਭੂਮੀ ਵੱਲ ਪਿੱਠ ਹੈ ਅਤੇ ਪਿਆਰੇ ਵਤਨ ਵੱਲ ਰੁੱਖ ਹੋਇਆ ਹੈ। ਸ਼ੁਕਰ ਹੈ ਮੁਹਾੜਾਂ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ। ਤੀਸਰੀ ਮੰਜ਼ਿਲ ਆਈ। ਕਾਫਲੇ ਨੇ ਡੇਰੇ ਕੀਤੇ। ਸਭ ਲੋਕ ਆਪੋ ਆਪਣੇ ਆਹਰਾਂ ਵਿੱਚ ਲੱਗੇ। ਇਸ ਵੇਲੇ ਜਸਵੰਤ ਜੀ ਅਤੇ ਨਵੇਂ ਸਾਥੀ ਜਿਸ ਦਾ ਨਾਂ ਸਾਈਂ ਜੀ ਕਰਕੇ ਰੱਖਿਆ ਸੀ, ਇਕਲ ਵਾਂਝੇ ਬੈਠੇ ਗੱਲੀ ਲੱਗ ਰਹੇ ਹਨ। ਸਾਈਂ, ਤੁਸੀਂ ਮੇਰੇ ਆਗਾ ਦੇ ਕਦਕੂ ਦੇ ਜਾਣੂ ਹੋ ਜੋ ਉਹਨਾਂ ਨੇ ਤੁਸਾਂ ਉੱਤੇ ਇਤਨਾ ਅਤਬਾਰ ਕਰ ਲਿੱਤਾ ਹੈ। ਜਸਵੰਤ, ਵਾਕ ਵੀ ਤਾਂ ਪੁਰਾਣੀ ਨਹੀਂ ਪਰ ਸ਼ਾਇਦ ਸਿੱਖ ਜਾਣ ਕੇ ਭਰੋਸਾ ਕਰ ਲਿੱਤਾ ਨੇ। ਸਾਈਂ, ਹਾਂ ਠੀਕ ਹੈ, ਮੈਨੂੰ ਖਿਆਲ ਨਹੀਂ ਆਇਆ। ਸਿੱਖ ਅਤੇ ਸੱਚ ਦੋਵੇਂ ਇੱਕ ਸ਼ੈ ਦੇ ਇੱਕ ਰੂਪ ਹਨ। ਜਸਵੰਤ, ਗੁਰੂ ਜੀ ਦਾ ਪ੍ਰਤਾਪ ਹੈ। ਸਾਈਂ, ਤੁਸੀਂ ਪਿਸ਼ੌਰ ਤੱਕ ਜਾਸੋ? ਜਸਵੰਤ, ਨਹੀਂ, ਅਗੇਰੇ ਜਾਣਾ ਹੈ ਛੇਤੀ ਨਾਲ। ਪਰ ਤੁਸੀਂ ਹੁਣ ਕੀ ਕਰੋਗੇ? ਸਾਈਂ, ਕਿਉਂ? ਜਸਵੰਤ, ਤੁਸੀਂ ਦੋਵੇਂ ਮਾਂ ਪੁੱਤਰ ਆਖਾਂ ਹੋਰ ਕੀ ਆਖਾਂ ਇਸ ਤਰ੍ਹਾਂ ਟੁਰੇ ਹੋ ਕੇ ਮੁੜ ਕੇ ਇਸ ਧਰਤੀ ਵਿੱਚ ਆਉਣ ਯੋਗ ਨਹੀਂ ਹੋ। ਖਾਸ ਕਰ ਤੂੰ ਤਾਂ ਨਹੀਂ ਆ ਸਕਦੀ। ਸਾਈਂ, ਹੈ ਤਾਂ ਠੀਕ ਪਰ ਆਗਾ ਖਾਂ ਵਾਪਸ ਆ ਸਕਦਾ ਹੈ। ਜਸਵੰਤ, ਠੀਕ ਹੈ ਪਰ ਤੁਹਾਡਾ ਦੋਹਾਂ ਦਾ ਪਿਆਰ ਵਿਛੜਨ ਵਾਲਾ ਨਹੀਂ ਜਾਪਦਾ। ਸਾਈਂ, ਇਹ ਵੀ ਸੱਚ ਹੈ ਅਤੇ ਹੋਵੇ ਵੀ ਕਿੱਥੋਂ ਨਾ, ਇਹ ਅਜੇ ਬੱਚਾ ਹੀ ਸੀ 3.5 ਵਰੇ ਦਾ ਕਿ ਮਾਂ ਮਰ ਗਈ, ਫਿਰ ਮੈਂ ਹੀ ਇਸ ਨੂੰ ਪਾਲਿਆ ਹੈ। ਉਂਝ ਨਿੱਕੇ ਹੁੰਦੇ ਨੂੰ ਵੀ ਮੈਂ ਹੀ ਦੁੱਧ ਚੁੰਘਾਉਂਦੀ ਅਤੇ ਖਿਡਾਉਂਦੀ ਸਾਂ। ਮਾਂ ਤਾਂ ਵਿਚਾਰੀ ਅੱਤ ਸੋਹਲ ਜਿੰਦ ਸੀ, ਰੱਤਾ ਕੁ ਹਵਾ ਦਾ ਹੁਲਾਰਾ ਆਵੇ ਤਾਂ ਸਰੀਰ ਨਿਫਰ ਹੋ ਜਾਂਦਾ ਸਾਸ। ਸੋ ਇਹ ਲਾਲ ਮੇਰੇ ਹੀ ਥਣਾਂ 'ਤੇ ਪਲਿਆ ਅਤੇ ਮੇਰੀ ਹੀ ਗੋਦ ਖੇਲਿਆ ਹੈ। ਮੇਰੀਆਂ ਹੀ ਆਂਦਰਾਂ ਨੂੰ ਪੁੱਤਰਾਂ ਵਾਲੀ ਧੂਹ ਹੈ ਅਤੇ ਉਸਦੀਆਂ ਆਂਦਰਾਂ ਨੂੰ ਮਾਂ ਵਾਲੀ ਮਮਤਾ ਮੇਰੇ ਨਾਲ ਹੈ। ਦੇਖੋ ਵਿਚਾਰੇ ਨੇ ਮੇਰੇ ਪਿੱਛੇ ਹੁਣ ਤੱਕ ਕਿਤਨਾ ਦੁੱਖ ਝੱਲਿਆ ਹੈ। ਅਜੇ ਜਿੱਕੂ ਤੁਸਾਂ ਕਿਹਾ ਹੈ ਕਿ ਪਤਾ ਹੈ ਕਿ ਦੇਸ ਵੀ ਛੱਡਣਾ ਪੈ ਜਾਵੇਸ, ਅੰਗ ਪਾਲ ਬਚਨ ਦਾ ਪੂਰਾ ਸੱਚਾ ਅਤੇ ਭਰੋਸਾ ਕਰਨ ਵਾਲਾ ਹੈ। ਇਸ ਧਰਤੀ ਦੇ ਲੋਕ ਤਾਂ ਡਾਢੇ ਵਲਤਾਰ ਹਨ ਪਰ ਇਸ ਨੂੰ ਵਲ ਛਲ ਨਹੀਂ ਹੈ। ਜਸਵੰਤ, ਇਹਨਾਂ ਦੀ ਮਾਤਾ ਜੀ ਸੁਰਗਵਾਸ ਰਹੇ ਨੇ? ਕਿਸ ਔਹਰ ਨਾਲ ਗੁਜਰੇ ਸੇ? ਸਾਈਂ, ਔਹਰ ਕਾਹਦੀ ਸੀ, ਇਸੇ ਕਰੜੇ ਪਠਾਣ ਦਾ ਜੋ ਸਵੇਰੇ ਪੁੱਤ ਪੁੱਤ ਕਰਦਾ ਮੱਥੇ ਸੁੰਘਦਾ ਤਲਾਸ਼ੀਆਂ ਲੈ ਗਿਆ ਹੈ, ਗੁੱਸਾ ਵਿਚਾਰੀ ਨੂੰ ਖਾ ਗਿਆ। ਜਸਵੰਤ, ਡਾਢੀ ਕੋਮਲ ਹੋਣੀ ਹੈ ਜੋ ਗੁੱਸੇ ਨਾਲ ਮਰ ਗਈ, ਕੁੜ ਕੁੜ ਕੇ ਕਿਸੇ ਖਈ ਰੋਗ ਨਾਲ ਟੁਰ ਗਈ ਹੋ। ਸਾਈਂ, ਜ਼ਹਿਰ ਭਰੇ ਹਾਸੇ ਨਾਲ, ਖਈ ਨਹੀਂ ਹੈਜੇ ਨਾਲੋਂ ਵੀ ਛੇਤੀ ਨਾਲ। ਸਤਵੰਤ, ਉਹ ਕਿੱਕੂ? ਸਾਈਂ, ਤਲਵਾਰ ਦੀ ਆਬਦਾਰ ਧਾਰ ਨਾਲ। ਜਸਵੰਤ ਤ੍ਰਭਕ ਕੇ, ਇਸਤਰੀ ਪਰ ਤਲਵਾਰ ਦਾ ਵਾਰ? ਰੋ ਕੇ, ਕਿਹੇ ਕਠੋਰ ਅਤੇ ਚਾਂਗਲੀ ਲੋਕ ਹਨ। ਕੁਛ ਪਰਮੇਸ਼ਰ ਤਰਸ ਕਰੇ ਉਸਦੀ ਰੂਹ ਉੱਤੇ, ਗਰੀਬਣੀ ਵਿੱਚ ਦੋਸ਼ ਸੀ? ਸਾਈਂ, ਸੁੱਚਾ ਹੀਰਾ ਨਿਰੀ ਨਿਰਦੋਸ਼ ਨਿਰਦੋਸ਼ ਹੋਣਾ ਹੀ ਤਾਂ ਕਤਲ ਦਾ ਕਾਰਨ ਸੀ। ਦੋਸ਼ੀ ਹੁੰਦੀ ਤਾਂ ਕੌਣ ਮਾਰਦਾ? ਇਸ ਧਰਤੀ ਵਿੱਚ ਧਰਮੀਆਂ ਲਈ ਕਤਲ ਹੈ। ਤੁਸੀਂ ਲੋਕ ਸਾਨੂੰ ਰਾਕਸ਼ ਇਸੇ ਅਧਰਮ ਕਰਨ ਕਰਕੇ ਆਖਦੇ ਹੋ। ਜਸਵੰਤ, ਨਿਰਦੋਸ਼ ਨੂੰ ਕਿਉਂ ਮਾਰਿਆ? ਗੁੱਸਾ ਕਿਸ ਗੱਲੇ ਭੜਕਿਆ? ਸਾਈਂ ਹੱਸ ਪਿਆ ਅਤੇ ਜਸਵੰਤ ਦੇ ਹੱਥ ਘੁੱਟ ਕੇ ਕਹਿਣ ਲੱਗਾ, ਆਓ ਕੁਛ ਕੰਮ ਕਰੀਏ, ਡੇਰੇ ਵਿੱਚ ਮਦਦ ਦੀ ਲੋੜ ਹੋਣੀ ਹੈ, ਗੱਲਾਂ ਫੇਰ ਕਰਾਂਗੇ। ਹਾਂ, ਇੱਕ ਗੱਲ ਹੈ, ਮੇਰਾ ਬੱਚਾ ਡਾਢਾ ਸਿੱਧਾ ਹੈ, ਉਸਨੇ ਹੁਣ ਮੈਨੂੰ ਮਿਲਣ ਆਉਣਾ ਹੈ। ਚੰਗਾ ਹੋਵੇ ਜੇ ਤੂੰ ਕਿਸੇ ਬਹਾਨੇ ਮਿਲ ਆਵੇਂ, ਸੋ ਕਿ ਕੁਛ ਦਿਨ ਮੈਨੂੰ ਨਾ ਮਿਲੇ। ਉਸਦਾ ਕਪਟੀ ਪਿਤਾ ਜ਼ਰੂਰ ਸੂਹੀਏ ਛੱਡ ਗਿਆ ਹੋਣਾ ਹੈ, ਜਿਨ੍ਹਾਂ ਨੇ ਮੇਰੀ ਢੂੰਡ ਭਾਲ ਰੱਖਣੀ ਹੈ। ਜੇ ਕਿਤੇ ਉਹਨਾਂ ਨੇ ਇੱਧਰ ਆਉਂਦਾ ਜਾਂਦਾ ਅਤੇ ਮਿਲਦਾ ਗਿਲਦਾ ਤੱਕ ਲਿਆ, ਸ਼ੱਕ ਪੈ ਗਿਆ, ਖੋਜ ਨਿਕਲ ਗਿਆ, ਤਾਂ ਮੇਰਾ ਤਾਂ ਤਤੜੀ ਦਾ ਕੀ ਹੈ? ਪਾਪੀ ਪਿਤਾ ਨੇ ਮੇਰੇ ਲਾਲ ਨੂੰ ਤੁੰਬਾ ਤੁੰਬਾ ਕਰਕੇ ਉਡਾ ਦੇਣਾ ਹੈ। ਲਾਲ ਨੂੰ ਮੇਰੀ ਜ਼ਬਾਨੀ ਕਹਿ ਆ ਕੇ ਆਪਣੇ ਚਾਰ ਚੁਫੇਰੇ ਖਿਆਲ ਰੱਖੇ ਔਰ ਬਹੁਤ ਮਿਹਨਤ ਕਰੇ, ਤਾਂ ਉਸਨੂੰ ਜ਼ਰੂਰ ਆਪਣੇ ਉੱਤੇ ਛੱਡੇ ਹੋਏ ਜਸੂਸ ਇਸ ਕਾਫਲੇ ਵਿੱਚ ਲੱਭ ਪੈਣਗੇ। ਜਸਵੰਤ ਸਿੰਘ ਨੇ ਸਮਝ ਲਿਆ ਕਿ ਦਾਈ ਗੱਲ ਵਲਾ ਗਈ ਹੈ ਔਰ ਅਸਲ ਭੇਤ ਨਹੀਂ ਦੱਸਿਆ ਸੋ, ਪਰ ਖੈਰ ਕੀ ਹੋਇਆ, ਸਹਿਜੇ ਸਹਿਜੇ ਗੱਲ ਖੁੱਲ੍ਹ ਜਾਏਗੀ, ਅਤੇ ਉਂਝ ਪਰਾਏ ਭੇਤ ਪਾੜਨ ਲਈ ਮੈਂ ਕਿਉਂ ਜ਼ੋਰ ਲਾਵਾਂ? ਹੁਣ ਮੈਂ ਇਸ ਦਾ ਕੰਮ ਕਰ ਆਵਾਂ। ਇਹ ਸੋਚ ਕੇ ਕੁਛ ਆਪਣੇ ਸਫ਼ਰ ਸੰਬੰਧੀ ਕੰਮ ਲੈ ਕੇ ਆਗਾ ਖਾਂ ਨੂੰ ਜਾ ਮਿਲਿਆ ਔਰ ਉੱਚੀ ਉੱਚੀ ਉਹ ਕੰਮ ਦੱਸ ਕੇ ਉਸਨੂੰ ਮੌਕੇ 'ਤੇ ਦਿਖਾਉਣ ਲਈ ਕਿ ਜਿੱਥੋਂ ਦਾ ਕੰਮ ਦੱਸਿਆ ਸੀ ਨਾਲ ਲੈ ਆਉਂਦਾ, ਅਤੇ ਰਸਤੇ ਵਿੱਚ ਹੌਲੀ ਹੌਲੀ ਦਾਈ ਦਾ ਸੁਨੇਹਾ ਸੁਣਾ ਦਿੱਤਾ। ਆਗਾ ਇਹ ਸੁਣ ਕੇ ਅਚੰਭਾ ਰਹਿ ਗਿਆ, ਪਰ ਗੱਲ ਉਸਦੇ ਮਨ ਲੱਗੀ। ਉਹ ਆਪਣੀ ਪਾਲਕ ਮਾਂ ਦੀ ਅਕਲ ਦਾ ਬੜਾ ਕਦਰ ਪਾਉਣ ਵਾਲਾ ਸੀ, ਕਿਉਂਕਿ ਉਹ ਜਦ ਬੋਲਦੀ ਪਤੇ ਦੀ ਬੋਲਦੀ ਹੁੰਦੀ ਸੀ। ਉਸ ਨੂੰ ਸੁਣਦੇ ਸਾਰ ਤਸੱਲੀ ਆ ਗਈ ਕਿ ਅੰਮਾ ਸੱਚ ਆਖਦੀ ਹੈ। ਸੋ ਗੱਲਬਾਤ ਕਰਦੇ ਉਹ ਡੇਰੇ ਨੂੰ ਮੁੜ ਗਿਆ ਔਰ ਚੁੱਪ ਚਾਪ ਇਸੇ ਤਲਾਸ਼ ਭਾਲ ਵਿੱਚ ਲੱਗ ਪਿਆ ਕਿ ਕਿਹੜਾ ਕਿਹੜਾ ਆਦਮੀ ਮੇਰੇ ਹੀ ਕਾਫਲੇ ਵਿੱਚ ਮੇਰੇ 'ਤੇ ਹੀ ਸੁਹੀਆ ਹੋ ਸਕਦਾ ਹੈ। ਰਾਤ ਫਿਰ ਆ ਗਈ ਅਤੇ ਕਾਫਲੇ 'ਤੇ ਉਤਾਰਾ ਕੀਤਾ। ਜਸਵੰਤ ਅਤੇ ਸਾਈਂ ਰੋਟੀ ਖਾ ਕੇ ਇਕਲ ਵੰਜੇ ਜਾ ਬੈਠੇ ਅਤੇ ਕਈ ਗੱਲਾਂ ਬਾਤਾਂ ਛਿੜ ਪਈਆਂ। ਸਾਈਂ, ਇਸ ਧਰਤੀ ਵਿੱਚ ਹਜ਼ਾਰਾਂ ਲੱਖਾਂ ਲੋਕ ਪਠਾਣ ਹੀ ਨਹੀਂ ਹਨ, ਪਰ ਹਿੰਦੁਸਤਾਨ ਤੋਂ ਫੜ ਕੇ ਆਉਂਦੇ ਹਿੰਦੂ ਵਿੱਚੇ ਹੀ ਰਲ ਮਿਲ ਜਾਂਦੇ ਹਨ। ਜਸਵੰਤ, ਫੜ ਕੇ ਆਉਂਦੇ ਚੁੱਪ ਕੀਤੇ ਰਲ ਜਾਂਦੇ ਹਨ? ਸਾਈਂ, ਅਤੇ ਹੋਰ ਕਰਨ ਵੀ ਕੀ, ਤਲਵਾਰ ਸਿਰ 'ਤੇ ਛੂਕਦੀ ਹੈ, ਬਣ ਕੁਛ ਸਕਦਾ ਨਹੀਂ, ਆਪਣੇ ਦੇਸ਼ ਵਿੱਚ ਕੁਛ ਸਾਹਸ ਨਹੀਂ ਜੋ ਕਿਸੇ ਦੀ ਆਸ ਰੱਖੀ ਜਾਵੇ ਕਿ ਕੋਈ ਆਪਣਾ ਪਾਤਸ਼ਾਹ ਆਵੇਗਾ ਜੋ ਕਦੇ ਛੁਡਾਵੇਗਾ। ਨਿਰਾਸ਼, ਦੁਖੀ, ਭੁੱਖਾਂ ਦੇ ਮਾਰੇ ਕਲਿਆਣ ਕਲਮੇ ਵਿੱਚ ਹੀ ਸਮਝਦੇ ਹਨ। ਜਸਵੰਤ, ਪਰ ਮੁਸਲਮਾਨ ਹੋ ਕੇ ਕੁਛ ਅਰਸ਼ 'ਤੇ ਤਾਂ ਨਹੀਂ ਚੜ੍ਹ ਜਾਂਦੇ ਹੋਣੇ? ਸਾਈਂ, ਇਹ ਤਾਂ ਠੀਕ ਹੈ, ਪਰ ਪੇਟ ਭਰ ਰੋਟੀ ਤਾਂ ਲੱਗ ਜਾਂਦੀ ਹੈ ਅਤੇ ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਜਸਵੰਤ, ਇਹ ਗੱਲ ਮੰਨੀ, ਪਰ ਜੇ ਕਤਲ ਹੀ ਹੋ ਜਾਣਾ ਤਾਂ ਗੁਲਾਮੀ ਦੀ ਜ਼ਿੰਦਗੀ ਤੋਂ ਤਾਂ ਛੁੱਟ ਜਾਣ? ਧਰਮ 'ਤੇ ਖੁੱਲ੍ਹ ਗੁਆ ਕੇ ਜਿਉਣਾ ਵੀ ਕੀ ਜਿਉਣਾ ਹੈ? ਸਾਈਂ, ਹਿੰਦੂਆਂ ਵਿੱਚ ਤਾਂ ਇਤਨਾ ਬਲ ਨਹੀਂ ਰਿਹਾ। ਹਾਂ, ਸਿੱਖ ਹਨ ਜੋ ਕੈਦ ਨਹੀਂ ਪੈਂਦੇ, ਜੇ ਕਦੇ ਕੋਈ ਫਸੇ ਤਾਂ ਰਸਤੇ ਵਿੱਚ ਹੀ ਇਹਨਾਂ ਨਾਲ ਲੜ ਪਿੜ ਕੇ ਮਰ ਜਾਂਦਾ ਹੈ। ਜੇ ਕਿਤੇ ਕੋਈ ਬੁਰੇ ਹਾਲੀ ਆ ਹੀ ਪਹੁੰਚੇ ਤਾਂ ਉਹ ਜ਼ਰੂਰ ਮਰਨਾ ਹੀ ਪਸੰਦ ਕਰਦਾ ਹੈ। ਅਜੇ ਤੱਕ ਕਿਸੇ ਸਿੱਖ ਇਸਤਰੀ ਜਾਂ ਪੁਰਖ ਨੇ ਇੱਥੇ ਆ ਕੇ ਧਰਮ ਨਹੀਂ ਦਿੱਤਾ ਅਤੇ ਨਾ ਹੀ ਗੁਲਾਮੀ ਸਿਰ ਚਾਈ ਹੈ। ਖੁੱਲ੍ਹ ਦਾ ਪਿਆਰ ਅਤੇ ਧਰਮ ਦੀ ਆਣ ਇਹਨਾਂ ਵਿੱਚ ਜ਼ਰੂਰ ਹੈ। ਹਨ ਸਿੱਖ ਹਿੰਦੂ ਅਤੇ ਅਕਸਰ ਹਿੰਦੂ ਕੁਲ ਵਿੱਚੋਂ, ਪਰ ਅੰਮ੍ਰਿਤ ਛਕ ਦੇ ਸਾਰ ਹੋਰ ਦੇ ਹੋਰ ਹੋ ਜਾਂਦੇ ਹਨ। ਤੁਸੀਂ ਇਹ ਗੱਲ ਬੜੀ ਹੈਰਾਨੀ ਨਾਲ ਸੁਣ ਰਹੇ ਹੋ। ਕੀ ਤੁਸੀਂ ਕਦੇ ਕਿਸੇ ਸਿੱਖ ਦੀ ਇੱਥੇ ਕਤਲ ਦੀ ਚਰਚਾ ਆਪ ਨਹੀਂ ਸੁਣੀ? ਇਹ ਥੋੜ੍ਹਾ ਹੀ ਚਿਰ ਹੋਇਆ ਹੈ ਕਿ ਇੱਕ ਸਿੱਖ ਮੁਟਿਆਰ ਅਮੀਰ ਦੇ ਮਹਿਲਾਂ ਵਿੱਚ ਜਾਂਦੀ ਹੀ ਆਪਣੇ ਕਮਰੇ ਨੂੰ ਅੱਗ ਲਾ ਕੇ ਸੜ ਮੋਈ, ਧਰਮੋਂ ਨਹੀਂ ਡਿੱਗੀ। ਸੁਣਿਆ ਸਾ ਜੇ ਕਿ ਨਹੀਂ? ਜਸਵੰਤ ਸਿੰਘ, ਹਾਂ, ਇਸ ਮਾਮਲੇ ਦੀ ਮੈਨੂੰ ਖਬਰ ਹੈ, ਸਿੱਖ ਐਸੇ ਹੀ ਹੁੰਦੇ ਹਨ, ਮੈਂ ਆਪ ਵੀ ਸਿੱਖ ਹੀ ਹਾਂ। ਸਾਈਂ, ਪਰ ਗੁੱਸਾ ਨਾ ਕਰਨਾ, ਜੋ ਸਿੱਖ ਇੱਥੋਂ ਦੇ ਰਹਿਣ ਵਾਲੇ ਹਨ ਉਹ ਜ਼ਰਾ ਲਾਂਭੇ ਰਹਿ ਕੇ ਵਕਤ ਕੱਟਦੇ ਹਨ, ਪਰ ਜੋ ਦੇਸ਼ ਤੋਂ ਫੜੇ ਆਉਂਦੇ ਹਨ ਉਹ ਤਾਂ ਸੱਜਰੇ ਬਨੋ ਫੜ ਕੇ ਆਉਂਦੇ ਸ਼ੇਰ ਵਾਂਗੂ ਡਾਢੇ ਰੋਹ ਭਰੇ ਅਤੇ ਜੋਸ਼ ਵਾਲੇ ਹੁੰਦੇ ਹਨ। ਪਠਾਣ ਵੀ ਉਹਨਾਂ ਦਾ ਲੋਹਾ ਮੰਨਦੇ ਹਨ, ਪਰ ਸਿੱਖ ਫੜਿਆ ਆਵੇ ਇਹ ਗੱਲ ਬੜੀ ਹੀ ਘੱਟ ਹੁੰਦੀ ਹੈ। ਜਸਵੰਤ, ਤੁਸੀਂ ਠੀਕ ਆਖਦੇ ਹੋ, ਪੰਜਾਬ ਵਿੱਚ ਸਿੱਖ ਫਖਰ ਕਰਦੇ ਹਨ ਕਿ ਉਹਨਾਂ ਦਾ ਇੱਕ ਬੱਚਾ ਵੀ ਕੈਦ ਵਿੱਚ ਪੈ ਕੇ ਗੁਲਾਮ ਨਹੀਂ ਬਣਿਆ, ਜਾਂ ਤਾਂ ਕਤਲ ਹੋਇਆ ਹੈ ਜਾਂ ਕਿਵੇਂ ਦੇਸ਼ ਵਾਪਸ ਪਹੁੰਚਾ ਹੈ। ਸਾਈਂ, ਠੀਕ ਹੈ, ਇਹਨਾਂ ਵਿੱਚ ਕੁਛ ਐਸਾ ਅੱਗ ਦਾ ਚੁਆਤਾ ਲੁਕਿਆ ਹੋਇਆ ਹੈ ਕਿ ਜੰਮਦੇ ਨੂੰ ਮੁਸਲਮਾਨ ਘਰ ਘੱਤੋ, ਵਰ੍ਹਿਆਂ ਬੱਧੀ ਮੁਸਲਮਾਨ ਘਰਾਂ ਵਿੱਚ ਪਾਲੋ, ਜਦੋਂ ਕੰਨ ਵਿੱਚ ਫੂਕ ਦਿਓ ਕਿ ਤੂੰ ਸਿੱਖ ਦੀ ਔਲਾਦ ਹੈ ਬਸ ਕੋਇਲ ਦੇ ਬੱਚੇ ਵਾਂਗੂ ਉਡਾਰੀ ਮਾਰੀ ਆਪਣੀ ਮਾਂ ਕੋਲ। ਜਸਵੰਤ ਇੱਕ ਲੰਮਾ ਸਾਹ ਲੈ ਕੇ ਅਤੇ ਸਾਈਂ ਵੱਲ ਨੀਝ ਲਾ ਕੇ, ਤੁਸੀਂ ਤਾਂ ਪਠਾਣ ਹੋ, ਸਿੱਖਾਂ ਦੀ ਐਡੀ ਮਹਿਮਾ ਕਿਉਂ? ਸਾਈਂ ਮੈਂ ਸੱਚ ਕਹਿੰਦੀ ਹਾਂ, ਝੂਠੀ ਮਹਿਮਾ ਨਹੀਂ ਕਰਦੀ, ਨਾ ਖੁਸ਼ਾਮਦ ਕਰਦੀ ਹਾਂ ਕਿ 4 ਦਿਨ ਤੁਹਾਡੇ ਨਾਲ ਵਾਹ ਪਿਆ ਹੈ, ਇਸ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੁਭਾ ਲਵਾਂ। ਮੈਂ ਵੀ ਤੋਲਵੀਂ ਗੱਲ ਆਖਦੀ ਹਾਂ, ਰੱਤਾ ਪਰਵਾਦਾ ਨਹੀਂ ਕਰਦੀ। ਜਸਵੰਤ ਸ੍ਰੀ ਵਾਹਿਗੁਰੂ, ਤੁਹਾਡਾ ਖਿਆਲ ਕਿੱਧਰ ਗਿਆ ਹੈ? ਮੈਂ ਤਾਂ ਇਸ ਕਰਕੇ ਪੁੱਛਿਆ ਹੈ ਕਿ ਜਰਵਾਣਿਆਂ ਦਾ ਸੁਭਾਵ ਹੁੰਦਾ ਹੈ ਕਿ ਸੱਚ ਦਾ ਵੀ ਇਕਰਾਰ ਨਹੀਂ ਕਰਦੇ, ਜੇ ਕਰਨ ਤਾਂ ਸਾਨੂੰ ਸੱਚਿਆਂ ਨੂੰ ਸਾਡੇ ਦੇਸ਼ ਵਿੱਚ ਜਾ ਕੇ ਕਿਉਂ ਮਾਰਨ? ਤੁਸੀਂ ਸਾਡੇ ਲੋਹੇ ਨੂੰ ਮੰਨਦੇ ਹੋ, ਇਸ ਕਰਕੇ ਪਿਆਰ ਦੀ ਹੈਰਾਨੀ ਵਿੱਚ ਮੈਂ ਇਹ ਪ੍ਰਸ਼ਨ ਪੁੱਛਿਆ ਸੀ। ਸਾਈਂ ਨਹੀਂ ਜੀ, ਰੰਝ ਦੀ ਗੱਲ ਨਹੀਂ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਲੋਕ ਜੋ ਕਹਿੰਦੇ ਹੋ ਝੂਠ ਕਦੇ ਨਹੀਂ ਹੁੰਦਾ, ਤੁਹਾਡੇ ਗੁਣ ਐਸੇ ਹਨ ਕਿ ਦੁਸ਼ਮਣ ਵੀ ਮਹਿਮਾ ਕਰਨੋਂ ਨਹੀਂ ਰੁਕਦਾ, ਭਲਾ ਨਾਦਰ ਸ਼ਾਹ ਵਰਗਾ ਜ਼ਾਲਮ ਪਾਤਸ਼ਾਹ ਹੋਵੇ, ਦੇਸ਼ ਵਿੱਚ ਲਹੂ ਦੇ ਦਰਿਆ ਵਗਾ ਕੇ ਉਹ ਥਲਕਾ ਮਚਾ ਕੇ ਆਇਆ ਹੋਵੇ ਕਿ ਸਦੀਆਂ ਤੱਕ ਦੁਨੀਆ ਨਾ ਭੁੱਲੇਗੀ? ਉਸ ਜ਼ਾਲਮ ਪਾਸੋਂ ਅਟਕ ਤੇ ਆ ਕੇ ਆਪਣੇ ਦੇਸ਼ ਦੀਆਂ 2100 ਹਿੰਦੂ ਜਨਾਨੀਆਂ ਖੋਹ ਕੇ ਵਾਪਸ ਲੈ ਜਾਣਾ, ਇਹ ਇਹਨਾਂ ਹੀ ਮਰਦਾਂ ਦਾ ਕੰਮ ਹੈ। ਕੇਵਲ ਇੱਕ ਸਿੱਖ ਜਨਾਨੀ ਹੱਥ ਪੈਰ ਬੱਧੇ ਨਾਦਰ ਸ਼ਾਹ ਨਾਲ ਇੱਥੇ ਆਈ ਸੀ, ਸੋ ਵੀ ਉਹ ਹਿੰਦੀਆਂ ਦੇ ਟੋਲੇ ਵਿੱਚ ਸੀ ਜੋ ਪਹਿਲੇ ਅੱਗੇ ਲੰਘ ਚੁੱਕਾ ਸੀ, ਪਰ ਉਸ ਬਹਾਦਰ ਸਿੰਘਣੀ ਦੇ ਸ਼ਾਬਾਸ਼ ਸਿਰ ਦਿੱਤਾ ਪਰ ਧਰਮ ਨਹੀਂ ਦਿੱਤਾ। ਜਸਵੰਤ ਕੀ ਤੁਸੀਂ ਉਸਨੂੰ ਡਿੱਠਾ ਸੀ? ਸਾਈਂ ਡਿੱਠਾ ਕੀ, ਮੈਂ ਉਸਦੇ ਨਾਲ ਸਾਂ। ਇਹ ਕਹਿ ਕੇ ਸਾਈਂ ਦੀਆਂ ਅੱਖਾਂ ਤੋਂ ਪਾਣੀ ਵਗ ਟੁਰਿਆ ਅਤੇ ਚਿਹਰਾ ਗਮ ਨਾਲ ਉੱਡ ਗਿਆ। ਜਸਵੰਤ ਇਸ ਸਿੰਘਣੀ ਦੀ ਮੌਤ ਦੀ ਯਾਦ ਨੇ ਤੁਹਾਨੂੰ ਬਹੁਤ ਉਦਾਸ ਕੀਤਾ ਹੈ, ਹੋਰ ਗੱਲ ਹੁਣ ਮੈਂ ਨਾ ਪੁੱਛਦਾ, ਫਿਰ ਸਹੀ, ਤੁਸੀਂ ਜੇਰਾ ਕਰੋ, ਜੀਓ ਜੀਓ ਜੇਰਾ ਕਰੋ। ਪਰ ਸਾਈਂ ਦਾ ਗਲਾ ਰੁੱਕ ਗਿਆ ਸੀ ਔਰ ਜਵਾਬ ਦੇਣ ਦੀ ਤਾਕਤ ਨਹੀਂ ਜਾਪਦੀ ਸੀ। ਰਾਤ ਹੁਣ ਰਤਾ ਡੂੰਘੀ ਹੋ ਗਈ ਸੀ ਅਤੇ ਲੋਕ ਸੌਂ ਰਹੇ ਸੀ। ਇਸ ਵੇਲੇ ਫਿਰਦੇ ਟੁਰਦੇ ਆਗਾ ਖਾਂ ਜੀ ਆ ਗਏ ਔਰ ਚਾਰ ਚੁਫੇਰੇ ਨਜ਼ਰ ਬਚਾ ਕੇ ਜਸਵੰਤ ਹੁਰਾਂ ਦੇ ਤੰਬੂ ਦੇ ਪਿਛਲੇ ਪਾਸੇ ਸਾਈਂ ਕੋਲ ਆ ਬੈਠੇ। ਜਸਵੰਤ ਨੇ ਇਸ਼ਾਰਾ ਸਮਝ ਲਿਆ ਔਰ ਉਸਨੇ ਤੰਬੂ ਦੇ ਉਦਾਲੇ ਟਹਿਲਣਾ ਸ਼ੁਰੂ ਕਰ ਦਿੱਤਾ ਜੋ ਮਤਾ ਕੋਈ ਆਗਾ ਖਾਂ ਦਾ ਸੂਹੀਆ ਨਾ ਫਿਰ ਰਿਹਾ ਹੋਵੇ। ਉੱਧਰ ਮਾਂ ਪੁੱਤ ਗੱਲੀਂ ਜੁੱਟ ਗਏ। ਆਗਾ ਖਾਂ, ਅੰਮੀ ਜੀ, ਮੈਂ ਸੂਈਏ ਲੱਭ ਲਏ ਹਨ, 4 ਆਦਮੀ ਹਨ, ਦਿਨ ਰਾਤ ਮੇਰੇ ਮਗਰ ਰਹਿੰਦੇ ਹਨ। ਸਾਈਂ ਤੁਸੀਂ ਹੁਣ ਕਿੱਕੋਂ ਆ ਗਏ? ਕਿਤੇ ਉਹ ਮਗਰ ਨਾ ਹੋਣ, ਤੁਸੀਂ ਆਪਣਾ ਫਿਕਰ ਤਾਂ। ਸਾਈਂ ਤੁਸੀਂ ਹੁਣ ਕਿੱਕੋਂ ਆ ਗਏ? ਕਿਤੇ ਉਹ ਮਗਰ ਨਾ ਹੋਣ, ਮੈਨੂੰ ਆਪਣਾ ਫਿਕਰ ਤਾਂ ਨਹੀਂ, ਤੁਹਾਡੀ ਜਾਨ ਦਾ ਤੌਖਲਾ ਹੈ। ਮੇਰੇ ਵਰਗੀਆਂ ਤਾਂ ਲੱਖਾਂ ਹਜ਼ਾਰਾਂ ਇਸ ਲਹੂ ਪੀਣੀ ਧਰਤੀ ਵਿੱਚ ਮਰ ਚੁੱਕੀਆਂ ਹਨ। ਆਗਾ ਖਾਂ, ਫਿਕਰ ਨਾ ਕਰੋ, ਮੈਂ ਪ੍ਰਬੰਧ ਕਰਕੇ ਆਇਆ ਹਾਂ, ਉਹਨਾਂ ਦੇ ਉੱਤੇ ਹੁਣ ਮੇਰੇ ਪੈਰੇ ਲਗਾਏ ਹਨ। ਇਸ ਵੇਲੇ ਚਾਰੇ ਸ਼ਰਾਬ ਪੀ ਕੇ ਮਸਤ ਪਏ ਹਨ ਅਤੇ ਸਿਰ ਉੱਤੇ ਪੈਰਾ ਖੜਾ ਹੈ। ਸਾਈਂ ਸ਼ੁਕਰ ਹੈ। ਆਗਾ, ਜਸਵੰਤ ਦਾ ਕੈਸਾ ਹਾਲ ਹੈ? ਸਾਈਂ ਬਹੁਤ ਨੇਕ ਨੌਜਵਾਨ ਹੈ, ਖਾਤਰ ਵਿੱਚ ਰਤਾ ਫਰਕ ਨਹੀਂ ਕਰਦਾ, ਪਿਆਰ ਇੰਨਾ ਕਰਦਾ ਹੈ ਕਿ ਮੱਲੋ ਮੱਲੀ ਇਤਬਾਰ ਕਰਨ ਨੂੰ ਜੀ ਕਰਦਾ ਹੈ। ਆਗਾ, ਪਵਿੱਤਰ ਖੂਨ ਹੈ, ਭਲਾ ਇਹ ਪਤਾ ਕੱਢੋ ਖਾਂ ਰਹਿਣ ਵਾਲਾ ਕਾਬਲ ਦਾ ਹੈ ਕਿ ਪੰਜਾਬ ਦਾ? ਲੱਛਣ ਸਾਰੇ ਪੰਜਾਬੀ ਦੇ ਹਨ। ਸਾਈਂ ਮੈਂ ਪੁੱਛਿਆ ਤਾਂ ਨਹੀਂ, ਪਰ ਇਹ ਬਿਰਧ ਪੁਰਖ ਜੋ ਹੈ ਇਸ ਦਾ ਅੱਤ ਸਤਿਕਾਰ ਕਰਦਾ ਹੈ, ਇਹ ਜਾਣਦੇ ਹਨ ਕਿ ਮੈਂ ਪੰਜਾਬੀ ਨਹੀਂ ਸਮਝਦੀ, ਪਰ ਤਦ ਵੀ ਮੇਰੇ ਸਾਹਮਣੇ ਗੱਲਬਾਤ ਘੱਟ ਕਰਦੇ ਹਨ, ਪਰ ਜਿੰਨੀ ਕਰਦੇ ਹਨ ਉਸ ਤੋਂ ਇਹ ਮੈਂ ਸਮਝ ਚੁੱਕੀ ਹਾਂ ਕਿ ਇਹ ਨੌਜਵਾਨ ਪੰਜਾਬੀ ਹੈ ਔਰ ਕਿਸੇ ਗੁਰਮੁਖ ਖਾਨਦਾਨ ਵਿੱਚੋਂ ਹੈ, ਕਿਉਂਕਿ ਡੇਰੇ ਦੇ ਅਤੇ ਹੋਰ ਹਿੰਦੂ ਅਤੇ ਸਿੱਖ ਲੋਕ ਇਸ ਨੂੰ ਬੜੇ ਆਦਰ ਨਾਲ ਮਿਲਦੇ ਹਨ। ਆਗਾ ਖਾਂ, ਬੇਸ਼ੱਕ ਪੰਜਾਬੀ ਹੈ, ਗੁਣ ਸਾਰੇ ਦੱਸਦੇ ਹਨ। ਸਾਈਂ ਮੇਰੇ ਨਾਲ ਬਹੁਤ ਪਿਆਰ ਦੀਆਂ ਅਤੇ ਡੂੰਘੀਆਂ ਗੱਲਾਂ ਛਿੜ ਪੈਂਦੀਆਂ ਹਨ, ਮੈਨੂੰ ਡਰ ਹੈ ਕਿਸੇ ਵੇਲੇ ਸਾਰਾ ਭੇਤ ਖੁੱਲ੍ਹ ਜਾਏਗਾ, ਤੁਸੀਂ ਦੱਸੋ ਲੁਕੋ ਰੱਖਾਂ ਕਿ ਨਾ? ਆਗਾ ਖਾਂ, ਤੁਸੀਂ ਮੈਥੋਂ ਵੱਧ ਸਿਆਣੇ ਹੋ, ਸਿੱਖ ਬਚਨ ਦੇ ਪੂਰੇ ਹਨ, ਜੇਕਰ ਕੁਛ ਕਿਹਾ ਗਿਆ ਤਾਂ ਡਰ ਕੋਈ ਨਹੀਂ, ਸਗੋਂ ਇਤਬਾਰ ਵੱਧ ਜਾਏਗਾ, ਕਿਉਂਕਿ ਪੰਜਾਬ ਪਹੁੰਚ ਕੇ ਸਾਨੂੰ ਫਿਰ ਇਸ ਦੀ ਬਹੁਤ ਹੀ ਲੋੜ ਪੈਣੀ ਹੈ। ਸਾਈਂ ਜਦ ਤੁਸੀਂ ਇਕੱਲੇ ਜਾ ਰਹੇ ਸੋ ਤਦੋਂ ਤੁਹਾਨੂੰ ਪੰਜਾਬ ਜਾ ਕੇ ਲੋੜ ਬਹੁਤ ਸੀ, ਹੁਣ ਤਾਂ ਮੈਂ ਨਾਲ ਹਾਂ, ਪੰਜਾਬ ਦੇ ਪੱਥ ਪੱਥ ਤੋਂ ਵਾਕਫ ਹਾਂ, ਇਸ ਗੱਲ ਦਾ ਖਿਆਲ ਤਾਂ ਠੀਕ ਨਹੀਂ, ਉਂਝ ਜਿੰਨਾ ਵਾਹ ਪਿਆ ਹੈ ਉਸ ਤੋਂ ਬੰਦਾ ਮਿੱਤਰਤਾ ਦੇ ਲਾਇਕ ਰਹਿੰਦਾ ਹੈ, ਇਸ ਕਰਕੇ ਮਿੱਤਰਤਾ ਦੀ ਖਾਤਰ ਮਿੱਤਰ ਬਣਾ ਲੈਣਾ ਬਹੁਤ ਚੰਗਾ ਹੈ, ਅਤੇ ਮੈਂ ਇਹ ਵੀ ਡਿੱਠਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੁਛ ਪਿਆਰ ਪੈ ਗਿਆ ਹੈ, ਅਤੇ ਮੇਰਾ ਸੁਭਾਅ ਹੈ ਕਿ ਸਾਡੇ ਭੇਤ ਦੇ ਕੁਛ ਨਾ ਕੁਛ ਉਹ ਵੀ ਸਿਰ ਹੈ। ਆਗਾ ਖਾਂ, ਮੈਂ ਤਾਂ ਕੁਛ ਦੱਸਿਆ ਨਹੀਂ, ਪਰ ਨਾਮ ਸਾਰੇ ਉਸਦੇ ਕੰਨੀ ਪੈ ਚੁੱਕੇ ਹਨ, ਉਹ ਚੀਜ਼ਾਂ ਵੀ ਵੇਖ ਚੁੱਕਾ ਹੈ ਸਾਈਂ। ਤਦੇ ਹੀ ਆਦਮੀ ਬਹੁਤ ਸਿਆਣਾ ਅਤੇ ਸੋਚ ਵਾਲਾ ਹੈ, ਰੱਬ ਨੂੰ ਯਾਦ ਕਰਨ ਵਾਲਾ ਹੈ। ਅਕਲ ਤਾਂ ਸਾਫ਼ ਹੋਣੀ ਓ ਹੋਈ, ਫਿਰ ਕੀ ਮਰਜ਼ੀ ਹੈ ਆਗਾ ਖਾਂ। ਮੇਰੀ ਚਾਚੇ ਕੁਛ ਮੰਜ਼ਿਲ ਲੰਘ ਕੇ ਗੱਲਬਾਤ ਖੋਲ੍ਹ ਦੇਣੀ।